ਅੱਜ ਦੇ ਸੈਗਮੈਂਟ 'ਚ ਅਸੀਂ ਗੱਲ ਕਰਾਂਗੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਪੰਜਾਬੀ ਜ਼ਿਆਦਾਤਰ ਜਿਹੜੇ ਟਰੱਕੀਜ਼ ਹੈਗੇ ਆ ਟਰੱਕ ਚਲਾਉਂਦੇ ਆ ਉਹਨਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ। ਕੋਈ ਬੜਾ ਸੌਖਾ ਕੰਮ ਤਾਂ ਹੈ ਨਹੀਂ ਕਿਉਂਕਿ ਪਿਛਲੇ ਦਿਨੀਂ ਕੁਝ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿੱਥੋਂ ਪਤਾ ਲੱਗਦਾ ਕਿ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ। ਕਾਫੀ ਚਰਚਾ ਹੋਈ ਹੈ ਕੁਝ ਘਟਨਾਵਾਂ ਨੂੰ ਲੈ ਕੇ ਤੇ ਮੇਰੇ ਨਾਲ ਇਸ ਵੇਲੇ ਅਮਰ ਸਿੰਘ ਜੁੜੇ ਨੇ ਸਿਡਨੀ ਤੋਂ ਤੇ ਪਿਛਲੇ ਕਈ ਸਾਲਾਂ ਤੋਂ ਤਕਰੀਬਨ ਇੱਕ ਦਹਾਕੇ ਤੋਂ ਵੱਧ ਤੋਂ ਉਹ ਟਰੱਕਿੰਗ ਇੰਡਸਟਰੀ 'ਚ ਹੈਗੇ ਆ, ਇਸੇ ਬਿਜ਼ਨਸ 'ਚ ਹੈਗੇ ਨੇ। ਅਮਰ ਸਿੰਘ ਜੀ ਬਹੁਤ ਸਵਾਗਤ ਹੈ SBS ਰੇਡੀਓ 'ਚ।
ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਅਮਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਕਿੱਦਾਂ ਦਾ ਪ੍ਰੋਫੈਸ਼ਨ ਹੈਗਾ ਤੇ ਕਿੰਨੀਆਂ ਕੁ ਚੈਲੰਜਸ ਜਿਹੜੇ ਹੁੰਦੇ ਨੇ ਜਾਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਤੁਹਾਡੇ ਇਸ ਕੰਮ ਦੇ ਦੌਰਾਨ।
ਭਾਜੀ, ਟਰੱਕਿੰਗ ਪ੍ਰੋਫੈਸ਼ਨ ਇੱਕ ਬਹੁਤ ਹੀ ਵਧੀਆ ਜੌਬ ਹੈ, ਹਨਾ, ਆਪਣੇ ਬਿਜ਼ਨਸ ਵਜੋਂ ਵੀ ਐਜ਼ ਅ ਡਰਾਈਵਰ ਐਜ਼ ਵੈਲ। ਤੇ ਉਹਦੇ ਵਿੱਚ ਜਿਹੜੀ ਮੁਸ਼ਕਲ ਹੈ ਉਹ ਤਾਂ ਬਹੁਤ ਵੈਰਾਇਟੀ ਦੀਆਂ ਨੇ। ਕੋਈ ਐਵਰੀ ਡੇ ਤੁਸੀਂ ਰੋਡ ਤੇ ਹੁੰਦੇ ਆ, ਤੁਹਾਨੂੰ ਸੁਚੇਤ ਰਹਿਣਾ ਪੈਂਦਾ, ਤੁਹਾਨੂੰ ਆਪਣਾ ਆਰਾਮ ਕਰਨਾ ਪੈਂਦਾ, ਤੁਸੀਂ ਕਿਤੇ ਲੋਕਲ ਵੀ ਚਲਾ ਰਹੇ ਹੋ ਜਾਂ ਤੁਸੀਂ ਇੰਟਰਸਟੇਟ ਜਾਂਦੇ ਹੋ, ਤੁਹਾਨੂੰ ਆਪਣੀ ਰੈਸਟ ਜਿਹੜੀ ਹੈਗੀ ਪ੍ਰੋਪਰ ਲੈਣੀ ਪੈਂਦੀ ਆ। ਤੇ ਇੱਥੇ ਦੇ ਜਿਹੜੇ ਰੂਲਸ ਆ ਉਹਨਾਂ ਦੇ ਵਿੱਚ ਡਰਾਈਵਰ ਦੀ ਰਿਸਪੋਂਸੀਬਿਲਟੀ ਬਹੁਤ ਬਣਦੀ ਆ, ਜਿਵੇਂ ਕਿਤੇ ਵੀ ਤੁਹਾਨੂੰ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਲੋਡ ਤੁਹਾਡੇ ਟਰੱਕ ਤੋਂ ਸਮਾਨ ਗਿਰਦਾ, ਉਹ ਗੱਲ ਘੁੰਮ ਘੁਮਾ ਕੇ ਡਰਾਈਵਰ ਤੇ ਹੀ ਆਉਂਦੀ ਆ। ਬਿਕੋਜ਼ ਜਦੋਂ ਤੁਸੀਂ ਸਟੇਅਰਿੰਗ ਤੇ ਬੈਠੇ ਆ ਨਾ, ਤੁਸੀਂ ਰਿਸਪੋਂਸੀਬਲ ਹੋ ਟਰੱਕ ਦਾ, ਨਾ ਕਿ ਤੁਹਾਡੀ ਕੰਪਨੀ ਆ ਕੋਈ ਹੋਰ ਬੰਦਾ। ਚੇਨ ਆਫ ਰਿਸਪੋਂਸੀਬਿਲਿਟੀ ਵੀ ਹੈ ਜਿਹਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਲੋਡ ਕਰੇ ਆ ਜਾਂ ਜਿਹੜੇ ਕੰਪਨੀ ਤੁਹਾਨੂੰ ਮਾਲ ਦਿੱਤਾ ਉਹਨਾਂ ਦੇ ਵੀ ਐਕਸ਼ਨ ਲਿਆ ਜਾ ਸਕਦਾ ਲੀਗਲੀ, ਹੈ ਨਾ, ਜਿਹੜੇ ਪੁਲਿਸ ਜਾਂ ਆਰ ਟੀ ਓ ਵਗੈਰਾ ਹੈਗੀ ਆ। ਪਰ ਉਹ ਬਹੁਤ ਬਾਅਦ ਚ ਆਉਂਦਾ, ਬਿਕੋਜ਼ ਇੱਥੇ ਦੀ ਲੋਅ ਕਹਿੰਦੀ ਵੀ ਜੇ ਤੁਹਾਨੂੰ ਲੱਗਦਾ ਵੀ ਅਨਸੇਫ ਆ ਐਜ਼ ਅ ਡਰਾਈਵਰ, ਤੁਸੀਂ ਕਹਿ ਸਕਦੇ ਵੀ ਬਈ ਇਹ ਲੋਡ ਸੇਫ ਨਹੀਂ ਹੈਗਾ ਜਾਂ ਇਹਨੂੰ ਅਸੀਂ ਟਰੱਕ ਨਹੀਂ ਚਾਹਦੇ ਟਰੱਕ ਤੇ, ਹੈ ਨਾ, ਕਿਉਂਕਿ ਡਿਫਰੈਂਟ ਤਰੀਕੇ ਦੇ ਟਰੱਕ ਹੁੰਦੇ ਆ, ਡਿਫਰੈਂਟ ਤਰੀਕੇ ਦਾ ਸਮਾਨ ਰੱਖਣ ਲਈ। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਗੱਲ ਸੋਚਣ ਵਾਲੀ ਆ ਵੀ ਆਪਣਾ ਸੇਫਟੀ ਆਲਵੇਜ਼ ਤੁਹਾਨੂੰ ਫਸਟ ਨੰਬਰ 1 ਪ੍ਰਾਇੋਰਟੀ ਰੱਖਣੀ ਚਾਹੀਦੀ ਹੈ ਇਸ ਪ੍ਰੋਫੈਸ਼ਨ ਵਿੱਚ। ਤੇ ਇਨਕਮ ਵਾਈਜ਼ ਵੀ ਕਾਫੀ ਵਧੀਆ ਸਕੋਪ ਹੈਗਾ ਇੱਥੇ, ਹੈ ਨਾ, ਪਰ ਐਕਸਪੀਰੀਅੰਸ ਜਿਹੜਾ ਉਹ ਬਹੁਤ ਵੱਡੀ ਗੱਲ ਹੈ ਇਸ ਇੰਡਸਟਰੀ ਦਾ, ਨਾ।
ਯਾਨੀ ਤੁਸੀਂ ਜਿਵੇਂ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਹੁੰਦੇ ਨੇ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੈ, ਉਵੇਂ ਸੀਟ ਤੇ ਬੈਠਾ ਡਰਾਈਵਰ ਗੱਡੀ ਦਾ ਜ਼ਿੰਮੇਦਾਰ ਹੁੰਦਾ ਹੈ। ਤੇ
ਬਿਲਕੁਲ
ਪਿੱਛੇ ਜੇ ਅਮਰ ਜੀ ਸਿਡਨੀ ਦੀ ਘਟਨਾ ਸੀ ਕਿ ਜਦੋਂ ਇੱਕ ਆਪਣਾ ਪੰਜਾਬੀ ਡਰਾਈਵਰ ਸੀ ਮੇਰੇ ਖਿਆਲ ਨਾਲ, ਤੇ ਉਸਦਾ ਟਰੱਕ ਜਿਹੜਾ ਸੀ ਬਹੁਤ ਵੱਡਾ ਟਰੱਕ ਸੀ ਤੇ ਉਹ ਟਨਲ ਦੇ ਵਿੱਚ ਜਾਣ ਤੋਂ ਪਹਿਲਾਂ ਉਹਨੇ ਰੋਕ ਲਿਆ, ਤੇ ਖਬਰਾਂ ਕੁਛ ਇੱਦਾਂ ਆਈਆਂ ਸੀ ਕਿ ਉਹਨੂੰ ਰਿਵਰਸ ਨਹੀਂ ਕਰ ਸਕਿਆ ਤੇ ਉਹਨੂੰ ਕੁਛ ਬਹੁਤੇ ਬੇਸਿਕਸ ਨਹੀਂ ਸੀ ਪਤਾ, ਤੇ ਉਹਨੂੰ ਲੈ ਕੇ ਬਹੁਤ ਚਰਚਾ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵੀ ਹੋਈ, ਵੈਸੇ ਵੀ ਚਰਚਾ ਹੁੰਦੀ ਰਹੀ ਹੈ ਤੇ ਕਈ ਰੇਡੀਓ ਟਾਕ ਸ਼ੋਜ਼ ਦੇ ਵਿੱਚ ਵੀ ਉਹਦੇ ਬਾਰੇ ਗੱਲ ਹੋਈ ਹੈ। ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਕੀ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਡਰਾਈਵਰਸ ਨੂੰ ਵਰਤਣੀਆਂ ਚਾਹੀਦੀਆਂ ਨੇ।
ਦੇਖੋ ਭਾਜੀ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਆ। ਆਪਣੇ ਦੇਖੋ ਮੁੰਡੇ ਆਪਣੇ ਸਾਰੇ ਜਿਹੜੇ ਆਪਣੀ ਕਮਿਊਨਿਟੀ ਸਾਰੀ ਮਿਹਨਤੀ ਆ, ਚਾਹੇ ਕਿਸੇ ਵੀ ਸੈਕਟਰ ਵਿੱਚ ਜਾਂ ਵਰਕ ਫੀਲਡ ਵਿੱਚ ਲੈ ਲਓ, ਹਨਾ, ਆਪਣੇ ਹਰ ਇੱਕ ਬੰਦੇ ਨੇ ਮਿਹਨਤ ਕਰਕੇ ਆਪਣੇ ਆਪ ਨੂੰ ਸੈੱਟ ਕਰਨਾ ਆ,
ਹਨਾ,
ਵਿੱਚ ਇਜ਼ ਅ ਰੀਲੀ ਗੁੱਡ ਥਿੰਗ। ਆਪਣੀ ਕਮਿਊਨਿਟੀ ਦੀ ਬਹੁਤ ਮਾਣ ਦੀ ਗੱਲ ਹੈ ਵੀ ਸਾਡੇ ਸਾਰੇ ਬੰਦੇ ਮਿਹਨਤੀ ਆ ਤੇ ਆਪਣੀ ਮਿਹਨਤ ਦੀ ਕਮਾਈ ਨਾਲ ਸਾਰੇ ਅੱਗੇ ਵੱਧਦੇ ਆ, ਪਰ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹਨਾਂ ਨੂੰ ਅਸੀਂ ਧਿਆਨ 'ਚ ਰੱਖਣਾ ਪੈਣਾ ਸਾਨੂੰ। ਜਿਵੇਂ ਹੁਣ ਟਰੱਕਾਂ ਦਾ ਹੈਗਾ, ਟਰੱਕ ਹਰ ਇੱਕ ਟਰੱਕ ਦੀ ਹਾਈਟ ਤੇ ਲੈਂਥ ਵੱਖਰੀ ਆ, ਈਵਨ ਟੇਕ ਉਹ ਸੇਮ ਕੈਟੇਗਰੀ ਦਾ ਹੋ ਸਕਦਾ ਪਰ ਉਹਦੀ ਜਿਹੜੀ ਹਾਈਟ ਲੈਂਥ ਆ ਉਹ ਵੱਖਰੀ ਵੱਖਰੀ ਆ। ਜਿਵੇਂ ਹਰ ਇੱਕ ਸਰਵਿਸ ਸਟੇਸ਼ਨ ਹੈ ਜਿਹੜਾ ਪੰਪ ਜਿੱਥੋਂ ਤੇਲ ਪਾਉਂਦੇ ਆਪਾਂ, ਉਹਨਾਂ ਦੀ ਰੂਫ ਦੀ ਹਾਈਟ ਵੱਖਰੀ ਹੁੰਦੀ ਆ। ਸੋ ਐਵਰੀ ਟਾਈਮ ਤੁਹਾਨੂੰ ਉਹ 'ਚ ਵੜਦੇ ਹੋ ਪਹਿਲਾਂ ਚੈੱਕ ਕਰਨੀ ਪੈਂਦੀ ਆ ਵੀ ਬਾਈ ਇਹ 'ਚ ਟਰੱਕ ਬੜੂਗਾ ਕਿ ਨਹੀਂ ਬੜੂਗਾ, ਤੇ ਉਹਦੇ ਲਈ ਤੁਹਾਨੂੰ ਆਪਣੇ ਟਰੱਕ ਦੀ ਜਿਹੜੀ ਹਾਈਟ ਆ ਰੂਫ ਤੱਕ ਗਰਾਊਂਡ 'ਚੋਂ ਲਿਖੇ ਉਹ ਪਤਾ ਹੋਣੀ ਚਾਹੀਦੀ ਹੈ, ਵਿੱਚ ਸਟੈਂਡਰਡ ਤੇ 99% ਟਰੱਕਾਂ ਦੇ ਲਿਖਿਆ ਹੁੰਦਾ ਵੀ ਟਰੱਕ ਇੰਨਾ ਹਾਈ ਆ। ਆਪਾਂ ਈਵਨ ਰੈਂਟਲ ਦੇ ਟਰੱਕ ਵੀ ਲੈਂਦੇ ਹਾਂ, ਉਹਦੇ ਵਿੱਚ ਵੀ ਲਿਖਿਆ ਹੁੰਦਾ ਵੀ ਟਰੱਕ ਇੰਨਾ ਹਾਈ ਆ, ਤੇ ਜੇ ਤੁਸੀਂ ਓਵਰਹੈਡ ਡੈਮੇਜ ਕਰੋਗੇ ਉਹ ਤੁਹਾਡੀ ਇੰਸ਼ੋਰੈਂਸ ਤੇ ਤੁਹਾਨੂੰ ਕੈਸ਼ ਭਰਨਾ ਪੈਣਾ ਆਪ। ਤੇ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਜੀ ਇੱਥੇ। ਤੇ ਜਿਹੜੀ ਗੱਲ ਹੋਈ ਆ ਆਪਣੇ ਟਰੱਕ ਟਨਲ ਵਿੱਚ ਫਸਣ ਦੀ, ਉਹਨਾਂ ਨੇ ਆਲ ਓਵਰ ਆਸਟ੍ਰੇਲੀਆ ਹਰ ਇੱਕ ਜਿੱਥੇ ਲੋਅ ਬ੍ਰਿਜਸ ਨੇ, ਕਈ ਰੇਲਵੇ ਬ੍ਰਿਜ ਬਹੁਤ ਲੋਅ ਨੇ, ਹਨਾ, 3-3.5 ਮੀਟਰ ਤੋਂ ਉੱਪਰ ਦੇ ਵੀ ਨਹੀਂ ਹੈਗੇ, ਔਰ ਕਈ ਟਨਲ ਬਹੁਤ ਲੋਅ ਨੇ, ਉਹਨਾਂ ਦੇ ਪਹਿਲਾਂ 3 ਜਾਂ 4 ਸਾਈਨ ਹੁੰਦੇ। ਜਿੱਦਾਂ ਸੇਮ ਸਾਡੇ ਨੀ 7 ਵਜੇ ਵਿੱਚ ਹੈਗਾ ਰੂਲ ਵੀ, ਜੇ ਕਿਤੇ ਸਪੀਡ ਕੈਮਰਾ ਲੱਗਿਆ ਉਹ ਤੋਂ ਪਹਿਲਾਂ 3 ਸਾਈਨ ਹੁੰਦੇ ਤੁਹਾਨੂੰ ਵਾਰਨਿੰਗ ਦੇ, ਸੇਮ ਇਹਨਾਂ ਦਾ ਰੂਲ ਹੈ। ਤੁਹਾਨੂੰ 3 ਵਾਰ ਪਹਿਲਾਂ ਦੱਸਦੇ ਵੀ ਓਵਰ ਹੈਡ ਟਰੱਕ ਇੱਧਰ ਨੂੰ ਜਾਓ, ਜਿਹੜੀ ਹਾਈਟ ਟਨਲ ਦੀ ਹਾਈਟ ਆ ਜਾਂ ਬ੍ਰਿਜ ਦੀ ਹਾਈਟ ਆ ਉਹ ਇੰਨੀ ਹੈ ਸਿਰਫ, ਤੇ ਉਹਨੂੰ ਜੇ ਬੰਦਾ ਨਹੀਂ ਦੇਖ ਰਿਹਾ 3 ਸਾਈਨ ਇਗਨੋਰ ਕਰਦੇ, 4th ਵਾਰ ਫਿਰ ਤੁਸੀਂ ਜਾ ਕੇ ਫਸੇ ਹੀ ਜਾਣਾ ਆ। ਔਰ ਰਹੀ ਗੱਲ ਇਹਨਾਂ ਡਰਾਈਵਰਾਂ ਜੋ ਉੱਥੇ ਉਦੋਂ ਫਸੇ ਨੇ, ਉਸ ਤੋਂ 1 ਹਫ਼ਤਾ ਪਹਿਲਾਂ ਵੀ ਸੇਮ ਕੰਪਨੀ ਦੇ ਆਪਣਾ ਪੰਜਾਬੀ ਡਰਾਈਵਰ ਸੀ ਉਹ ਫਸਿਆ, ਤੇ ਸੇਮ ਕੰਪਨੀ ਦੇ ਸਿਡਨੀ ਹਾਰਬਰ ਟਨਲ 'ਚ ਵੀ ਫਸੇ ਦੂਸਰੇ ਪਾਸੋਂ ਆਉਂਦੇ ਨੌਰਥ ਤੋਂ। ਪਰ ਚੱਕਰ ਉਹੀ ਆ ਜਾਂਦਾ ਜੀ ਕਿ ਕੰਪਨੀ ਵੀ ਉਹ ਆਈ ਥਿੰਕ ਥੋੜ੍ਹਾ ਜਿਹਾ ਅਣਗਹਿਲੀ ਕਰਦੀ ਆ ਵੀ ਡਰਾਈਵਰਾਂ ਦੀ, ਆਈ ਥਿੰਕ ਉਹਨਾਂ ਨੂੰ ਟ੍ਰੇਨਿੰਗ ਚੰਗੀ ਤਰ੍ਹਾਂ ਦੇਣੀ ਚਾਹੀਦੀ ਹੈ, ਚਾਹੇ ਉਹ ਸਬ ਕੰਟਰੈਕਟਰ ਦੇ ਡਰਾਈਵਰ ਆ। ਪਰ ਡਰਾਈਵਰਸ ਨੂੰ ਵੀ ਆਪਣੀ ਜਿਹੜੀ ਇੱਕ ਟ੍ਰਿਪ ਪਲਾਨ ਕਰਨ ਇੱਥੇ ਮਸਟ ਆ। ਤੁਸੀਂ ਬੀ ਡਬਲ 'ਚ ਬੈਠੇ ਹੋ ਜਾਂ ਟਰਾਲੇ 'ਚ ਬੈਠੇ, ਤੁਸੀਂ ਸਿਡਨੀ ਤੋਂ ਮੈਲਬਨ ਜਾਣਾ ਆ, ਤੁਹਾਡੇ ਕੋਲ ਆਪਣਾ ਟ੍ਰਿਪ ਪਲਾਨ ਹੋਣਾ ਚਾਹੀਦਾ ਵੀ ਤੁਸੀਂ ਕਿੱਥੇ ਜਾ ਕੇ ਰੈਸਟ ਕਰਨੀ ਆ।
ਆਮ ਤੌਰ 'ਤੇ ਅਮਰ ਸਿੰਘ ਜੀ, ਆਮ ਤੇ ਇਦਾਂ ਦੇ ਕੇਸਿਸ ਵੀ ਹੁੰਦੇ ਹੋਣੇ ਆ ਕਿ ਨੈਵੀਗੇਟਰ ਨੂੰ ਫੋਲੋ ਕਰਦੇ ਕਰਦੇ ਕਿਸੇ ਟਨਲ 'ਚ ਫਸ ਜਾਓ ਜਾਂ ਕਿਤੇ ਲੋ ਹਾਈਟ ਦੇ ਬ੍ਰਿਜ 'ਚ ਫਸ ਜਾਂਦੇ ਆ।
ਹਾਂਜੀ, ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ। ਬਹੁਤੇ ਆਪਣੇ ਬੰਦੇ ਜਿਵੇਂ ਅਣਜਾਣ ਹੁੰਦੇ ਕਈ ਵਾਰ ਰਸਤਿਆਂ ਤੋਂ ਜਾਂ ਨਵੇਂ ਸ਼ਹਿਰ ਤੋਂ, ਉਹ ਫਿਰ ਨਾਮ ਜਿਹੜਾ ਨੈਵੀਗੇਸ਼ਨ ਆ ਉਹ ਉਹਨੂੰ ਯੂਜ਼ ਕਰ ਲੈਂਦੇ। ਪਰ ਟਰੈਕਿੰਗ ਨੈਵੀਗੇਸ਼ਨ ਵੀ ਆਉਂਦਾ ਇੱਕ ਸਪੈਸ਼ਲ, ਉਹ ਥੋੜ੍ਹਾ ਮਹਿੰਗਾ ਹੁੰਦਾ ਆਮ ਨੈਵੀਗੇਸ਼ਨ ਨਾਲੋਂ
ਜੀ।
ਤੇ ਇੱਕ ਟਰੱਕਾਂ ਦੀ ਜਿਹੜੀ ਸਟਰੀਟ ਡਾਇਰੈਕਟਰੀ ਸਪੈਸ਼ਲ ਟਰੱਕਾਂ ਦੀ ਆਉਂਦੀ ਹੈ ਜਿਹੜੀ, ਉਹ ਵੱਖਰੀ ਹੁੰਦੀ ਹੈ। ਉਹਦੇ ਵਿੱਚ ਸਾਰੀਆਂ ਰੋਡਾਂ ਕਲੀਅਰਲੀ ਮਾਰਕ ਹੁੰਦੀਆਂ,
ਠੀਕ ਹੈ,
ਡਿਫਰੈਂਟ ਕਲਰ ਹੁੰਦੇ ਵੀ ਜਿਹਨਾਂ 'ਚ ਤੁਸੀਂ ਜਾ ਵੀ ਨਹੀਂ ਸਕਦੇ। ਸੋ ਉਹ ਆਪਣਾ ਆਈ ਥਿੰਕ ਜਿਹੜਾ ਇੱਕ ਲਾ ਲਓ ਵੀ ਬੇਸਿਕ ਜਿਹੜੀਆਂ ਆਪਣੇ ਮੁੰਡੇ ਨੂੰ ਆਈ ਥਿੰਕ ਥੋੜੀ ਸਿੱਖਣ ਦੀ ਲੋੜ ਪੈਣੀ ਆ ਉਹਨਾਂ ਗੱਲਾਂ ਤੋਂ, ਵੀ ਅਸੀਂ ਜਿਹੜੇ ਹਰ ਇੱਕ ਥਾਂ ਤੇ GPS ਤੇ ਨੈਵੀਗੇਸ਼ਨ ਤੇ ਰਿਲਾਈ ਨਾ ਕਰੀਏ, ਬਿਕੋਜ਼ GPS ਨੂੰ ਕੁਛ ਨਹੀਂ ਪਤਾ ਵੀ ਤੁਸੀਂ ਤੁਰ ਕੇ ਜਾ ਰਹੇ ਹੋ ਕਿ ਤੁਸੀਂ 65 ਦੇ ਬੀਡਬਲ ਜਾ ਰਹੇ ਹੋ ਡਰਾਈਵ ਕਰਕੇ,
ਠੀਕ ਹੈ। ਸੋ
ਬਾਕੀ ਜਿਹੜੇ ਸਾਈਨ ਆ ਉਹ ਤੁਹਾਨੂੰ ਫੋਲੋ ਕਰਨੇ ਪੈਂਦੇ ਆ, ਹਨਾ ਜੀ। ਹਰ ਇੱਕ ਥਾਂ ਤੇ ਇਹਨਾਂ ਨੇ ਇਲੈਕਟ੍ਰੋਨਿਕ ਸਾਈਨ ਵੀ ਲਾਇਆ। ਸਾਡੇ ਸਿਡਨੀ ਵਿੱਚ ਕਈ ਥਾਵਾਂ ਤੇ ਹੈਗਾ ਜਿੱਥੇ ਬਹੁਤ ਹੀ ਹੇਅਰ ਪਿਨ ਬੈਂਡ ਆ, ਜਿਹੜਾ ਬਿਲਕੁਲ ਇਹ ਲਾ ਲਓ ਯੂ ਟਰਨ ਨਾਲੋਂ ਵੀ ਮਾੜਾ ਬੈਂਡ ਆ।
ਹਾਂਜੀ,
ਤੇ ਉੱਥੇ ਪਹਿਲਾਂ ਇਹਨਾਂ ਨੇ ਵਾਰਨਿੰਗ ਸਾਈਨ ਲਾਏ ਆ ਵੀ ਲੈਂਥ ਦੇ 7.5 ਮੀਟਰ ਤੋਂ ਟਰੱਕ ਉੱਪਰ ਨਹੀਂ ਜਾਂਦਾ ਉੱਥੇ। ਜੇ ਤੁਸੀਂ ਜਾਂਦੇ ਆ ਉੱਥੇ ਲਾਗੇ ਇੰਡਸਟਰੀ ਦੀ ਜਿੱਥੇ ਮੈਂ ਡਿਲੀਵਰੀ ਕਰਨ ਗਿਆ, ਉਹ ਪਹਿਲਾਂ ਤੁਹਾਨੂੰ ਵਾਰਨਿੰਗ ਸਾਈਨ ਆਉਂਦਾ ਵੀ ਓਵਰ ਲੈਂਥ ਟਰੱਕ ਗੋ ਬੈਕ, ਹਨਾ ਜੀ। ਜੇ ਅਸੀਂ ਉੱਦਾਂ ਦੇ ਸਾਈਨ ਨੂੰ ਇਗਨੋਰ ਕਰੀਏ ਫਿਰ ਅੱਗੇ ਜਾਵਾਂਗੇ, ਦੈਨ ਫਿਰ ਸਾਨੂੰ ਕੌਨਸੀਕੁਐਂਸ ਜਿਹੜੇ ਹੈਗੇ ਆ ਉਹ ਲਾ ਲਓ ਵੀ ਉਹਨਾਂ ਦਾ ਖਮਾਜਾ ਭੁਗਤਣੇ ਪੈਣਾ, ਹਨਾ ਜੀ।
ਯਾਨੀ ਹਰ ਥਾਂ ਤੇ ਤੁਹਾਨੂੰ ਹਰ ਵੇਲੇ ਜਿਹੜੇ ਸਾਈਨਸ ਹੈ ਉਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ, ਰੋਡ ਤੇ ਵੀ ਖਿਆਲ ਰੱਖਣਾ ਪੈਂਦਾ, ਤੇ ਕਾਫੀ ਸੁਚੇਤ ਰਹਿਣ ਦੀ ਲੋੜ ਪੈਂਦੀ ਹੈ ਇਸ ਪ੍ਰੋਫੈਸ਼ਨ ਦੇ ਵਿੱਚ।
ਹਾਂਜੀ ਭਾਜੀ, ਕਿਉਂਕਿ ਜਿਹੜੀ ਜਿਹੜਾ ਕੋਈ ਵੀ ਟਰੱਕ ਹੈ ਨਾ 3 ਟਨ ਤੋਂ ਉੱਪਰ ਵਾਲਾ, ਉਹ ਕਿਸੇ ਵੀ ਸੜਕ ਤੇ 1 ਘੰਟੇ ਤੋਂ ਜ਼ਿਆਦਾ ਪਾਰਕ ਨਹੀਂ ਕਰ ਸਕਦੇ,
ਠੀਕ ਹੈ।
ਇਹ ਇੱਕ ਰੂਲ ਆਫ ਥੰਮ ਆ, ਠੀਕ ਹੈ ਜੀ। ਤੇ ਹੁਣ ਕਿਤੇ ਵੀ ਟਰੱਕ ਤੁਸੀਂ ਲਾਇਆ, ਜਿਵੇਂ ਆਮ ਆਪਣਾ ਘਰੇ ਟਰੱਕ ਲਾ ਲੈਂਦੇ ਜਾਂ ਅਸੀਂ ਘਰ ਦੇ ਲਾ ਕੇ ਲਾ ਲੈਂਦੇ, ਉਹ ਤੁਹਾਨੂੰ ਕਾਉਂਸਲ ਬੁੱਕ ਕਰ ਸਕਦੀ ਹੈ ਜੇ ਕੋਈ ਬੰਦਾ ਕੰਪਲੇਨ ਕਰੇ ਆ ਕੇ ਜਾਂ ਤੁਹਾਡਾ ਟਰੱਕ ਉੱਥੇ ਦੇਖੇ, ਠੀਕ ਹੈ। ਤੇ ਇਸ ਲਈ ਜਿਹੜੇ ਰੋਡ ਰੂਲਸ ਆ ਬਹੁਤ ਬਣੇ ਹੋਏ ਨੇ, ਸਾਨੂੰ ਇਹਨਾਂ ਦੀ ਸੁਚੇਤ ਰਹਿਣਾ ਪੈਣਾ। ਔਰ ਮੋਸਟਲੀ ਗਲੀਆਂ ਦੇ ਉੱਤੇ ਜਿਹੜੀਆਂ ਰੈਜੀਡੈਂਸ਼ੀਅਲ ਏਰੀਆਸ ਹੈਗੇ ਉਹਨਾਂ ਦੇ ਵਿੱਚ ਲਾਇਆ ਹੁੰਦਾ ਵੀ ਨੋ ਟਰੱਕਸ ਓਵਰ 3 ਟਨ, ਹੈ ਨਾ ਜੀ। ਉਹਨਾਂ ਨੂੰ ਲੈ ਕੇ ਜਾਓ ਤੁਸੀਂ, ਉੱਥੇ ਫਾਈਨ ਹੁੰਦਾ ਆ। ਸੋ ਜਿਹੜੇ ਰੂਲਸ ਹੈ ਉਹ ਸਾਨੂੰ ਆਈ ਥਿੰਕ ਆਪਣੇ ਜੇ ਜੋਬ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਛੋਟੇ ਟਰੱਕ ਤੇ ਸ਼ੁਰੂ ਕਰੀਏ ਉਹ ਬਹੁਤ ਵਧੀਆ ਗੱਲ ਰਹਿੰਦੀ ਹੈ, ਕਿਉਂਕਿ ਜੇ ਅਸੀਂ ਪਹਿਲਾਂ ਇੱਕ ਕਮਿਟਮੈਂਟ ਦੇਣ ਤੋਂ ਪਹਿਲਾਂ ਵੀ ਅਸੀਂ ਹਾਂ ਜੀ ਲਾ ਲਓ ਵੀ $2,500 ਲਾ ਕੇ ਲਾਇਸੈਂਸ ਬਣਵਾ ਰਹੇ ਹਾਂ, ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਸ ਫੀਲਡ ਵਿੱਚ ਜਾ ਰਹੇ ਹਾਂ ਤੇ ਉਹਦੀ ਕੀ ਰਿਕੁਆਇਰਮੈਂਟਸ ਆ।
ਮੇਰੇ ਖਿਆਲ ਨਾਲ ਇੱਥੇ ਰਿਕੁਆਇਰਮੈਂਟਸ ਜਿਹੜੀਆਂ ਉਹ ਹੈਗੀਆਂ ਉਹ ਤਾਂ ਸਟੈਪ ਵਾਈਜ਼ ਹੀ ਹੁੰਦੀਆਂ ਕਿ ਤੁਹਾਡੇ ਕੋਲ ਜੇ ਪਹਿਲਾਂ ਕਾਰ ਦਾ ਲਾਇਸੈਂਸ ਹੈ 2 ਸਾਲ ਲਈ, ਫਿਰ ਉਹ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਮੀਡੀਅਮ ਰਿਜਿਡ ਹੁੰਦਾ ਹੈ ਉਹ ਤੋਂ ਬਾਅਦ ਫਿਰ ਹੈਵੀ ਦਾ ਬਣਦਾ ਹੈ 2 ਸਾਲ ਦੇ। ਆਈ ਥਿੰਕ ਇੱਦਾਂ ਦੇ ਵਕਫਿਆਂ ਤੋਂ ਬਾਅਦ ਹੀ ਬਣਦਾ ਹੈਗਾ ਲਾਇਸੈਂਸ ਦਾ ਜਿਹੜਾ ਵੀ ਪ੍ਰੋਸੈਸ ਹੈ ਉਹ ਵੀ।
ਹਾਂਜੀ, ਉਹ ਇੱਥੇ ਦੇ ਬੰਦਿਆਂ ਲਈ ਆ
ਜੀ,
ਜਿਵੇਂ ਓਵਰਸੀਜ਼ ਡਰਾਈਵਰ ਹੈਗੇ ਜਿੱਦਾਂ ਆਪਾਂ ਚਲੋ ਸਾਰੇ ਬਾਹਰੋਂ ਆਏ ਹਾਂ ਹੋਰ ਵੀ ਕੰਟਰੀ ਦੇ ਮਜੇ ਮਾਈਗ੍ਰੈਂਟਸ ਆਉਂਦੇ ਆ, ਜੇ ਤੁਹਾਡੇ ਕੋਲ ਆਪਣੀ ਕੰਟਰੀ ਦਾ ਓਵਰਸੀਜ਼ ਲਾਇਸੈਂਸ ਹੈਗਾ ਤੁਸੀਂ ਐਗਜ਼ੈਂਪਸ਼ਨ ਮਿਲ ਜਾਂਦੀ ਤੁਹਾਨੂੰ। ਤੁਹਾਨੂੰ ਉਹ ਜਿਹੜਾ ਨਾਰਮਲ ਪ੍ਰੋਸੀਜਰ ਆ ਵੀ ਐਲ ਤੋਂ ਸ਼ੁਰੂ ਕਰਨ ਦਾ ਫਿਰ ਪੀ ਰੈਡ ਪੀ ਗ੍ਰੀਨ ਪੀ ਕਾਰ ਦਾ ਰੱਖੋ ਉਹ ਕੁਛ ਨਹੀਂ ਕਰਨਾ।
ਅੱਛਾ, ਉਹ ਤਾਂ ਸਕਿਪ ਕਰ ਜਾਂਦੇ ਆ।
ਹਾਂ, ਉਹ ਸਕਿਪ ਕਰ ਜਾਂਦੇ ਆ, ਤੇ ਇਸ ਲਈ ਜਿਵੇਂ ਹੁਣ ਸਿੱਧਾ ਕਾਰ ਦਾ ਆਪਾਂ ਨੂੰ ਪੱਕਾ ਲਾਇਸੈਂਸ ਮਿਲ ਜਾਂਦਾ ਥੋੜਾ 3 ਸਾਲ ਤੋਂ ਉੱਪਰ ਟੈਨੀਆ ਹੋਵੇ ਚਲਾਈ ਹੋਈ ਗੱਡੀ, ਇੰਡੀਆ ਦਾ ਲਾਇਸੈਂਸ ਹੋਵੇ, ਕਿਸੇ ਵੀ ਕੰਟਰੀ ਦਾ ਲਾਇਸੈਂਸ ਹੋਵੇ ਇਨਫੈਕਟ। ਤੇ ਪਰ ਜੇ ਤੁਹਾਡੇ ਕੋਲ ਹੈਵੀ ਵਹੀਕਲ ਲਾਇਸੈਂਸ ਹੈ ਤੈਨੂੰ ਸਿੱਧਾ HR HC ਮਿਲ ਜਾਂਦਾ। ਕਈ ਥਾਵਾਂ ਤੇ ਆਪਣੇ ਪਤਾ ਲੱਗਿਆ ਵੀ ਸਿੱਧੇ BW ਦੇ ਲਾਇਸੈਂਸ ਵੀ ਬਣ ਰਹੇ ਨੇ, ਹਨਾ, ਕਿਉਂਕਿ ਇਹਨਾਂ ਦੇ ਵਿੱਚ ਭਾਜੀ ਹੁਣ ਦੇਖੋ ਜੇ 100 ਦੀ ਸਪੀਡ ਤੇ ਗੱਡੀ ਆ ਰਹੀ ਹੈ ਤੇ ਤੁਸੀਂ ਸਿੰਗਲ ਲੈਨ ਤੇ ਚਲਾ ਰਹੇ ਹੋ, ਫੋਰ ਐਗਜ਼ਾਮਪਲ ਜਿਵੇਂ ਇਧਰੋਂ ਸਿਡਨੀ ਤੋਂ ਬ੍ਰਿਸਬਨ ਜਾਈਏ, ਉਹ ਸਿੰਗਲ ਲੈਨ ਆਏ ਨੀ, ਕਈ ਥਾਵਾਂ ਤੇ ਤੁਸੀਂ 65 ਟਨ ਦੀ ਗੱਡੀ ਨੂੰ ਫੇਸ ਕਰ ਰਹੇ ਹੋ ਜੇ ਉਹ ਡਰਾਈਵਰ ਥੋੜਾ ਜਿਹਾ ਐਕਸਪੀਰੀਅੰਸ ਨਹੀਂ ਹੈਗਾ, ਤੇ ਤੁਹਾਡਾ ਕਈ ਵਾਰ 1 ਮੀਟਰ ਤੋਂ ਘੱਟ ਦਾ ਫਾਸਲਾ ਹੁੰਦਾ ਜੋ ਤੁਸੀਂ ਪਾਸ ਕਰਦੇ ਆ
ਜੀ,
ਤੇ ਉਹ ਤਾਂ ਚਲੋ ਜ਼ਿੰਦਗੀ ਦੇ ਮੌਤ ਵਾਲਾ ਸਵਾਲ ਹੁੰਦਾ ਫਿਰ ਨਾ।
ਯਾਨੀ ਖਾਸ ਕਰ ਜਿਹੜੇ ਜਿਨ੍ਹਾਂ ਨੇ ਆ ਕੇ ਡਾਇਰੈਕਟਲੀ ਸਿੱਧੇ ਆ ਕੇ ਇੱਥੇ ਵੱਡੀਆਂ ਗੱਡੀਆਂ ਚਲਾਉਣੀਆਂ ਉਹਨਾਂ ਨੂੰ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਪੈਂਦੀ ਹੈ।
ਹਾਂਜੀ ਹਾਂਜੀ, ਇਸ ਲਈ ਮੈਂ ਤਾਂ ਇਹੀ ਜਿੰਨੇ ਹੁਣ ਮੈਨੂੰ ਕਾਫੀ ਮੁੰਡੇ ਦੇ ਫੋਨ ਵੀ ਆਏ ਇਸ ਇੰਸੀਡੈਂਟ ਤੋਂ ਬਾਅਦ ਜਿਹੜੀ ਫੇਸਬੁੱਕ ਤੇ ਪੋਸਟ ਵਗੈਰਾ ਪਾਈ ਸੀਗੀ, ਉਹ ਇਹ ਸਾਰਿਆਂ ਨੂੰ ਬੇਨਤੀ ਕਰੀ ਆ ਵੀ ਪਹਿਲਾਂ ਲੋਕਲ ਟਰੱਕ ਚਲਾਓ ਤਾਂ ਕਿ ਤੁਹਾਨੂੰ ਪਤਾ ਲੱਗੇ, ਬਿਕੋਜ਼ ਟਰੱਕਾਂ ਦਾ ਸਿਰਫ ਇਹ ਹਿਸਾਬ ਨਹੀਂ ਵੀ ਅਗਲੇ ਨੇ ਲੋਡ ਕਰਤਾ ਵਿੱਚ ਹੀ A ਤੋਂ B ਛੱਡਤਾ, ਜਿਹੜਾ ਪਿੱਛੇ ਸਮਾਨ ਪਿਆ ਉਹ ਤੁਹਾਨੂੰ ਬ੍ਰੇਕਾਂ ਵੀ ਦੇਖ ਕੇ ਲਾਉਣੇ ਪੈਂਦੇ, ਕਈ ਵਾਰ ਜੇ ਸਮਾਨ ਉਹ ਫਰੈਜਲ ਹੋਵੇ ਉਹ ਟੁੱਟ ਜਾਂਦਾ ਆ ਜਾਂ ਜਿਹੜੇ ਪੈਲਟ ਬੋਕਸਿਸ ਦੇ ਡੈਮੇਜ ਹੋ ਜਾਂਦੇ ਆ,
ਅਣਗਹਿਲੀ ਵਰਤੀ ਹੈ ਕਿ ਜੇ ਡਰਾਈਵਰ ਨੂੰ ਚੰਗੀ ਤਰ੍ਹਾਂ ਟੈਸਟ ਨਹੀਂ ਕੀਤਾ ਜਾਂ ਉਹਨੂੰ ਚੰਗੀ ਤਰ੍ਹਾਂ ਟ੍ਰੇਨ ਨਹੀਂ ਕੀਤਾ ਤੇ ਏਦਾਂ ਹੀ ਉਹਨੂੰ ਸੀਟ ਦੇ ਉੱਤੇ ਬਿਠਾ ਦਿੱਤਾ, ਕਿਉਂਕਿ ਨੌਕਰੀਆਂ ਵਾਲੇ ਤਾਂ ਵਿਚਾਰੇ ਇਹ ਵੀ ਹੁੰਦਾ ਨਾ ਕਿ ਬੰਦੇ ਡੈਸਪਰੇਟ ਵੀ ਹੁੰਦੇ ਨੇ ਨੌਕਰੀ ਲੈਣ ਨੂੰ।
ਇਹਦੇ ਵਿੱਚ ਇਹੀ ਹੈ ਭਾਜੀ, ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਵੀ ਕੁਛ ਕੰਪਨੀ ਦੀ ਫਾਲਟ ਵੀ ਹੈਗੀ, ਜਿਵੇਂ ਮੋਸਟਲੀ ਅਸੀਂ ਕੰਪਨੀ ਜਾਂਦੇ ਲੀਨ ਫੋਕਸ ਜਾਂ ਟੋਲ ਵਗੈਰਾ ਚ, ਉੱਥੇ ਤੁਸੀਂ ਆਪਣਾ ਟਰੱਕ ਵੀ ਚਲਾਉਣਾ, ਜਿਵੇਂ ਮੁੰਡੇ ਚਲੋ ਕਿਸੇ ਕੋਲ ਡਰਾਈਵ ਕਰ ਰਹੇ ਸੀਗੇ ਉਹ ਵੀ ਥੋੜਾ ਇੱਕ ਡਰਾਈਵਿੰਗ ਟੈਸਟ ਵਗੈਰਾ ਲੈਂਦੇ ਛੋਟਾ ਜਿਹਾ ਉੱਥੇ ਯਾਰਡ ਦੇ ਵਿੱਚ, ਤੁਸੀਂ ਇਨ ਕਲਾਸ ਸੋਰਟ ਆਫ ਅਸੈਸਮੈਂਟ ਦੇ ਕੇ ਟੈਸਟ ਕਰਨ ਜਾਂ ਉਹਨਾਂ ਨੂੰ ਕੋਈ ਟ੍ਰੇਨਿੰਗ ਦੇਣ ਹੋਰ ਨਾ ਬਕੌਦਾ
ਜੀ ਇਹਦਾ ਮਤਲਬ ਕੰਪਨੀ ਦੇ ਉੱਤੇ ਤਾਂ ਜਿਹੜੇ ਫਾਈਨ ਹੋਣੇ ਹੋਣੇ ਆ, ਪਰ ਉਹ ਇੰਡੀਵਿਜੁਅਲ ਡਰਾਈਵਰ ਦੇ ਉੱਤੇ ਵੀ ਕਾਫੀ ਵੱਡਾ ਫਾਈਨ ਹੁੰਦਾ, ਜਿੱਦਾਂ ਸਾਨੂੰ ਪਤਾ ਹੀ ਹੈ ਕਿ $3,000 ਦੇ ਤਕਰੀਬਨ ਫਾਈਨ ਹੋ ਗਿਆ ਤੇ 9 ਡਿਮੈਰਿਟ ਪੁਆਇੰਟਸ ਵੀ ਚਲੇ ਗਏ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹੀ ਹੈ ਕਿ ਆਪਣੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਆਪਣੇ ਆਪ ਨੂੰ ਤਿਆਰ ਕਰਕੇ ਫੇਰ ਹੀ ਇੱਦਾਂ ਦੀ ਜ਼ਿੰਮੇਵਾਰੀ ਚੱਕੀ ਜਾਵੇ।
ਹਾਂਜੀ ਭਾਜੀ, ਈਵਨ ਜਿਹੜਾ ਟਰੱਕ ਦਾ ਓਨਰ ਆ ਉਹਦੀ ਵੀ ਅਪ ਟੂ 6 ਮੰਥ ਰਜਿਸਟ੍ਰੇਸ਼ਨ ਕੈਂਸਲ ਕਰ ਦਿੰਦੀ ਹੈ ਪੁਲਿਸ। ਤੇ ਆਈ ਥਿੰਕ ਇਸ ਕੇਸ ਵਿੱਚ ਉਹਨੇ 6 ਮੰਥ ਦੀ ਕਰੀ ਹੈ। ਜਿੱਦਾਂ ਪਿੱਛੇ ਹੁਣ ਉਹ ਜਿਹੜੀ ਤੁਹਾਨੂੰ ਪਹਿਲਾਂ ਮੈਂ ਐਗਜ਼ਾਮਪਲ ਦਿੱਤੀ ਸੀਗੀ ਹੇਅਰ ਪਿੰਨ ਪੈਂਡ ਵਾਲੀ ਜਿਹੜਾ ਹੈਗਾ ਰਸਤਾ
ਜੀ,
ਉੱਥੇ ਵੀ 3 ਟਰੱਕ ਫੜੇ ਸੀ ਇੱਕ ਦਿਨ 'ਚ, ਤੇ ਉਹ ਤਿੰਨਾਂ ਰੈਜੋ ਜਿਹੜੀ 3 ਮਹੀਨੇ ਲਈ ਕੈਂਸਲ ਹੋ ਗਈ। ਤੇ 3 ਮਹੀਨੇ ਲਈ ਰਜਿਸਟ੍ਰੇਸ਼ਨ ਕੈਂਸਲ ਹੋਣਾ ਟਰੱਕ ਦਾ ਮਤਲਬ ਇਹ ਵੀ ਬੰਦੇ ਨੂੰ ਬੈਂਕਰਪਟ ਕਰਨ ਵਾਲਾ ਕੰਮ ਆ। ਸੋ ਇਸ ਲਈ ਜਿਹੜਾ ਓਨਰ ਆ ਉਹਦੇ ਵੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਤੇ ਇੱਕ ਲਾ ਲਓ ਵੀ ਕੁਐਸਚਨ ਮਾਰਕ ਬਣ ਜਾਂਦਾ ਵੀ ਇਹ ਕਿੰਨਾ ਕੁ ਵਧੀਆ ਆਪਰੇਟਰ ਆ ਨਾ ਇਹਨਾਂ ਗੱਲਾਂ ਦਾ।
ਜੀ ਚਲੋ ਅਮਰ ਸਿੰਘ ਜੀ, ਤੁਸੀਂ ਆਪਣੇ ਤਜਰਬੇ ਦੇ ਨਾਲ ਸਾਡੇ ਨਾਲ ਇਹ ਗੱਲਬਾਤ ਕੀਤੀ ਹੈ, ਤੇ ਉਮੀਦ ਕਰਦੇ ਹਾਂ ਕਿ ਸੁਣਨ ਵਾਲੇ ਜਿਹੜੇ ਹੋਣਗੇ ਜਿਨ੍ਹਾਂ ਨੂੰ ਕੁਛ ਇਹਦੇ ਤੋਂ ਸੇਧ ਲੈਣ ਦੀ ਲੋੜ ਹੋਏਗੀ ਉਹ ਜ਼ਰੂਰ ਉਹਨਾਂ ਲਈ ਲਾਹੇਵੰਦ ਹੋਵੇਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। SBS 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 Radio